ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਪੰਜਵਾ ਗੁਰ ਕੈ ਬਚਨ ਹਿਰਦੈ ਧਿਆਨ ਧਾਰੀ ਰਸਨਾ ਜਾਪ ਜਪੋ ਬਨਵਾਰੀ ਗੁਰ ਕੈ ਬਚਨ ਹਿਰਦੈ ਧਿਆਨ ਧਾਰੀ ਰਸਨਾ ਜਾਪ ਜਪੋ ਬਨਵਾਰੀ ਸਫਲ ਮੂਰਤ ਦਰਸ਼ਨ ਬਲਿਹਾਰੀ ਚਰਨ ਕਮਲ ਮਨ ਪ੍ਰਾਣ ਆਧਾਰੀ ਰਹਾਉ ਸਾਧ ਸੰਗ ਜਨਮ ਮਰਨ ਨਿਵਾਰੀ ਅੰਮ੍ਰਿਤ ਕਥਾ ਸੁਣ ਕਰਨ ਆਧਾਰੀ ਕਾਮ ਕ੍ਰੋਧ ਲੋਭ ਮੋਹ ਤਜਾਰੀ ਦ੍ਰਿੜ ਨਾਮ ਦਾਨ ਇਸਨਾਨ ਸੁਚਾਰੀ ਕਹੋ ਨਾਨਕ ਇਹੋ ਤਤ ਵਿਚਾਰੀ ਰਾਮ ਨਾਮ ਜਪ ਪਾਰ ਉਤਾਰੀ ਕਹੋ ਨਾਨਕ ਇਹੋ ਤਤ ਵਿਚਾਰੀ ਰਾਮ ਨਾਮ ਜਪ ਪਾਰ ਉਤਾਰੀ
ਸਤਿਗੁਰਾਂ ਦੀ ਪਾਵਨ ਪਵਿੱਤਰ ਚਰਨ ਸ਼ਰਨ ਦੇ ਅੰਦਰ ਸੁਭਾਵਮਾਨ ਗੁਰੂ ਸਵਾਰੇ ਪ੍ਰੇਮੀ ਸਤਸੰਗੀ ਜਨੋ ਵੱਡਿਆਂ ਭਾਗਾਂ ਵਾਲੇ ਹੋ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਸਤ ਸੰਗਤ ਕਰਨ ਦਾ ਸੁਭਾਗ ਆਪ ਜੀ ਨੂੰ ਪ੍ਰਾਪਤ ਹੋਇਆ ਹੈ। ਗੁਰੂ ਕੇ ਕੀਰਤਨੀ ਗੁਰਬਾਣੀ ਕੀਰਤਨ ਆਪ ਜੀ ਨੂੰ ਸਰਵਨ ਕਰਾ ਰਹੇ ਸਨ। ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪ੍ਰਕਾਸ਼ਮਾਨ ਹੋ ਕੇ ਜੋ ਮੁੱਖ ਵਾਕ ਹੁਕਮਨਾਮਾ ਬਖਸ਼ਿਸ਼ ਕੀਤਾ ਹੈ, ਅੱਜ ਦਾ ਇਹ ਪਾਵਨ ਸ਼ਬਦ ਸੂਹੀ ਰਾਗ ਦੇ ਅੰਦਰ ਸ਼ਹੀਦਾਂ ਦੇ ਸਿਰਤਾਜ ਸ਼ਾਂਤੀ ਦੇ ਪੁੰਜ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਅੰਗ 740 ਤੇ ਸੁਭਾਵਮਾਨ ਹੈ। ਪਾਠ ਆਪ ਜੀ ਨੇ ਸਰਵਨ ਕੀਤਾ, ਵਿਚਾਰ ਗੁਰੂ ਕਿਰਪਾ ਦੁਆਰਾ ਆਪਾਂ ਸਾਰਿਆਂ ਨੇ ਮਿਲ ਕੇ ਸਾਂਝੀ ਕਰਨੀ। ਜਿੰਨੇ ਵੀ ਸਤਸੰਗੀ ਗੁਰੂ ਚਰਨਾਂ ਦੇ ਅੰਦਰ ਜੁੜੇ ਹੋ ਜਾਂ ਦੇਸ਼ ਵਿਦੇਸ਼ ਦੇ ਅੰਦਰ ਇਸ ਸੁਭਾਗੇ ਸਮੇਂ ਦੀ ਸੰਭਾਲ ਕਰ ਰਹੇ ਹੋ, ਸਾਰੇ ਆਪਣੀਆਂ ਸੁਰਤੀਆਂ ਬਿਰਤੀਆਂ ਨੂੰ ਟਿਕਾਓ। ਗੁਰੂ ਸ਼ਬਦ ਗੁਰੂ ਚਰਨਾਂ ਦੇ ਨਾਲ ਜੋੜੋ, ਰਸਮੀ ਕਰੋ ਪਵਿੱਤਰ, ਗੱਜ ਕੇ ਬੋਲੋ ਸਤਨਾਮ ਵਾਹਿਗੁਰੂ। ਇਸ ਸ਼ਬਦ ਦੇ ਅੰਦਰ ਸਤਿਗੁਰਾਂ ਨੇ ਬਹੁਤ ਸਾਰੇ ਸਾਡੀ ਜ਼ਿੰਦਗੀ ਦੇ ਜਿਹੜੇ ਮਸਲੇ ਨੇ, ਸਵਾਲ ਨੇ, ਉਹਨਾਂ ਦਾ ਹੱਲ ਦੱਸਿਆ। ਅੱਜ ਹਰ ਬੰਦਾ ਇਹ ਸਵਾਲ ਕਰਦਾ ਵੀ ਧਿਆਨ ਕਿਵੇਂ ਜੋੜਿਆ ਜਾਵੇ, ਜਾਂ ਧਿਆਨ ਜੁੜਦਾ ਨਹੀਂ, ਧਿਆਨ ਲਾਨੀ। ਫਿਰ ਹਰ ਬੰਦਾ ਜਿਹੜਾ ਹੈ ਉਹ ਇਹ ਚਾਹੁੰਦਾ ਹੈ ਕਿ ਮੈਂ ਜੋ ਕੁਝ ਮੰਗਾਂ ਮੈਨੂੰ ਜੀਵਨ ਦੇ ਅੰਦਰ ਉਹ ਪ੍ਰਾਪਤ ਹੋਵੇ। ਹਰ ਬੰਦੇ ਦੀ ਇਹ ਮੰਗ ਹੈ ਕਿ ਜੇ ਮੈਨੂੰ ਮਨੁੱਖਾ ਜੀਵਨ ਮਿਲਿਆ, ਇਸ ਨੂੰ ਪ੍ਰਾਪਤ ਕਰਕੇ ਮੈਂ ਦੁਨੀਆਂ ਦੇ ਚੱਕਰ ਤੋਂ ਬਚ ਜਾਵਾਂ। ਵਾਹਿਗੁਰੂ ਪਰਮਾਤਮਾ ਦੇ ਵਿੱਚ ਲੀਨ ਹੋ ਜਾਵਾਂ, ਦੁਬਾਰਾ ਮੈਨੂੰ ਇਹ ਫੇਰ ਨਾ ਪਵੇ। ਤੇ ਸਭ ਤੋਂ ਵੱਡੀ ਗੱਲ ਆ ਜਿਹੜੇ ਪੰਜ ਨੇ, ਜਿਨ੍ਹਾਂ ਨੂੰ ਦੁਸ਼ਟ ਵੀ ਕਿਹਾ ਹੈ, ਚੋਰ ਵੀ ਕਿਹਾ ਹੈ, ਪੰਜ ਵਿਕਾਰ ਜਿਹੜੇ ਨੇ, ਇਹਨਾਂ ਤੋਂ ਛੁਟਕਾਰਾ ਕਿਵੇਂ ਮਿਲੇ? ਤੇ ਜਿਹੜਾ ਆ ਭੌਜਲ ਸੰਸਾਰ ਹੈ ਜਿਸ ਵਿੱਚ ਬਾਬਾ ਨਾਨਕ ਜੀ ਆਪਣੇ ਤਜਰਬੇ ਦੇ ਮੁਤਾਬਕ ਦੱਸਦੇ ਨੇ ਕਿ ਮੇਰੇ ਵੇਖਦਿਆਂ ਵੇਖਦਿਆਂ ਸਾਰੇ ਲੋਕ ਵੀ ਇਸ ਵਿੱਚ ਡੁੱਬ ਰਹੇ ਨੇ, ਸਾਰੇ ਲੋਕ ਹੀ ਇਸ ਵਿੱਚ ਡੁੱਬ ਰਹੇ ਨੇ। ਸਤਿਗੁਰਾਂ ਨੇ ਸਮਝਾਇਆ ਇਸ ਸ਼ਬਦ ਦੇ ਅੰਦਰ ਕਿ ਕਿਵੇਂ ਗੁਰੂ ਦੇ ਬਚਨਾਂ ਤੇ ਵਿਸ਼ਵਾਸ ਕੀਤਾ, ਗੁਰ ਸੰਗਤ ਕੀਤੀ, ਵਾਹਿਗੁਰੂ ਦਾ ਨਾਮ ਜਪਿਆ, ਸਾਰੇ ਮਸਲੇ ਹੱਲ ਹੋ ਜਾਂਦੇ ਨੇ। ਆਓ ਸਤਿਗੁਰੂ ਜੀ ਦੀ ਕਿਰਪਾ ਕਰਦੇ ਨੇ ਸ਼ਬਦ ਦੀ ਵਿਚਾਰ ਰਾਹੀਂ ਇਹ ਆਪਾਂ ਸਮਝਣ ਦਾ ਯਤਨ ਕਰੀਏ। ਸਾਰੇ ਸਤਸੰਗੀ ਇੱਕ ਵਾਰੀ ਕਰੋ ਕਿਰਪਾ, ਕਰੋ ਰਸਮਾਂ ਪਵਿੱਤਰ, ਗੱਜ ਕੇ ਬੋਲੋ ਸਤਨਾਮ ਵਾਹਿਗੁਰੂ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਹੀ ਮਹੱਲਾ ਪੰਜਵਾ।
ਸੋਹੀ ਰਾਗ ਮਹੱਲਾ ਪੰਜਵਾ ਗੁਰੂ ਨਾਨਕ ਪਾਤਸ਼ਾਹ ਜੀ ਦੇ ਪੰਜਵੇਂ ਸਰੂਪ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇਹ ਸ਼ਬਦ ਹੈ।
ਗੁਰ ਕੈ ਬਚਨ ਹਿਰਦੈ ਧਿਆਨ ਧਾਰੀ।
ਗੁਰ ਕੈ ਬਚਨ ਹਿਰਦੈ ਧਿਆਨ ਧਾਰੀ ਗੁਰੂ ਦੇ ਬਚਨ ਰਾਹੀ ਮੈਂ ਹਿਰਦੇ ਵਿੱਚ ਵਾਹਿਗੁਰੂ ਪਰਮਾਤਮਾ ਦਾ ਧਿਆਨ ਧਰਦਾ ਹਾਂ। ਗੱਲ ਸਮਝਣੀ, ਕਿਸੇ ਨੂੰ ਪੁੱਛਣ ਪਛਾਣ ਦੀ ਲੋੜ ਨਹੀਂ, ਕਿਉਂਕਿ ਜਿੰਨੀਆਂ ਨੂੰ ਪੁੱਛਾਂਗੇ ਸਭ ਧਿਆਨ ਧਰਨ ਦਾ ਜਾਂ ਧਿਆਨ ਜੋੜਨ ਦਾ ਢੰਗ, ਮੈਥਡ, ਤਰੀਕਾ ਆਪਣੇ ਆਪਣੇ ਢੰਗ ਨਾਲ ਦੱਸਣਗੇ। ਪਰ ਜਦੋਂ ਸਤਿਗੁਰਾਂ ਦੇ ਬਚਨਾਂ ਰਾਹੀਂ, ਸਤਿਗੁਰੂ ਦੇ ਉਪਦੇਸ਼ ਰਾਹੀਂ, ਸਤਿਗੁਰੂ ਦੇ ਸਿੱਖਿਆ ਰਾਹੀਂ, ਸਤਿਗੁਰੂ ਦੀ ਬਾਣੀ ਦੁਆਰਾ ਇਹ ਗੱਲ ਸਮਝਾਂਗੇ ਤੇ ਆਮ ਲੋਕਾਂ ਦੀ ਤਰ੍ਹਾਂ ਜਿਹੜੇ ਇਹ ਗੱਲ ਕਹਿੰਦੇ ਨੇ ਕਿ ਜੇ ਧਿਆਨ ਧਰਨਾ ਹੈ, ਸੁਰਤੀ ਜੋੜਨੀ ਹੈ, ਲਿਵ ਜੋੜਨੀ ਹੈ, ਤੇ ਫਿਰ ਤੈਨੂੰ ਸੰਸਾਰ ਛੱਡਣਾ ਪਵੇਗਾ। ਭਾਵ ਪਰਿਵਾਰ ਨਾਲੋਂ, ਰਿਸ਼ਤੇਦਾਰਾਂ ਨਾਲੋਂ, ਸੰਸਾਰਿਕ ਜਿਹੜੇ ਸਾਧਨ ਨੇ ਇਹਨਾਂ ਨਾਲੋਂ ਤੈਨੂੰ ਆਪਣਾ ਸੰਬੰਧ ਤੋੜਨਾ ਪਵੇਗਾ। ਪਰ ਭਾਈ ਗੁਰਦਾਸ ਜੀ ਨੇ ਬੜੀ ਤੱਤ ਦੀ ਗੱਲ ਕੀਤੀ ਹੈ। ਉਹ ਕਹਿੰਦੇ ਨੇ, ਲੋਕੋ, ਗਿਆਨ ਦੁਨੀਆ ਦੇ ਅੰਦਰ ਬੜਾ ਹੈ, ਧਿਆਨ ਦੁਨੀਆ ਦੇ ਅੰਦਰ ਬੜਾ ਹੈ, ਭਾਵ ਗਿਆਨ ਦੀਆਂ ਗੱਲਾਂ ਕਰਨ ਵਾਲੇ ਬਹੁਤ, ਧਿਆਨ ਧਰਨ ਦਾ ਤਰੀਕਾ ਦੱਸਣ ਵਾਲੇ ਬਹੁਤ, ਪਰ ਜਿਹੋ ਜਿਹਾ ਗਿਆਨ ਗੁਰੂ ਦਾ ਹੈ, ਜਿਹੋ ਜਿਹਾ ਧਿਆਨ ਗੁਰੂ ਦਾ ਹੈ, ਇਹੋ ਜਿਹਾ ਨਾ ਕੋਈ ਗਿਆਨ ਹੈ ਤੇ ਨਾ ਕੋਈ ਧਿਆਨ ਹੈ। ਤੇ ਜਿਹੋ ਜਿਹਾ ਧਰਮ ਗ੍ਰਿਸਤ ਧਰਮ ਹੈ, ਭਾਈ ਸਾਹਿਬ ਕਹਿੰਦੇ ਨੇ ਇਹੋ ਜਿਹਾ ਧਰਮ ਦੀ ਦੁਨੀਆਂ ਦੇ ਅੰਦਰ ਕੋਈ ਨਹੀਂ। ਮੈਂ ਇੱਕ ਬੇਨਤੀ ਕਰਦੇ ਹਾਂ, ਵੱਖਰੀ ਗੱਲ, ਵਿਆਹ ਨਹੀਂ ਕਰਾਇਆ, ਪਰ ਇਸ ਗੱਲ ਦੀ ਵਡਿਆਈ ਗੁਰੂ ਘਰ ਦੇ ਅੰਦਰ ਨਹੀਂ। ਫਿਰ ਬੇਨਤੀ ਕਰਦੇ ਹਾਂ, ਕੋਈ ਆਪਣੇ ਆਪ ਨੂੰ ਵੱਡਾ ਇਸ ਵਾਸਤੇ ਕਹੀ ਜਾਵੇ ਜੀ ਮੈਂ ਤਾਂ ਵਿਆਹ ਹੀ ਨਹੀਂ ਕਰਾਇਆ, ਜਾਂ ਇਹਨਾਂ ਨੇ ਵਿਆਹ ਹੀ ਨਹੀਂ ਕਰਾਇਆ, ਨਹੀਂ, ਇਸ ਗੱਲ ਨੂੰ ਕੋਈ ਵਡਿਆਈ ਨਹੀਂ, ਕਿਉਂਕਿ ਸਾਡੇ ਗੁਰੂ ਸਾਹਿਬਾਨ ਗ੍ਰਿਸਤੀ ਨੇ ਤੇ ਸਾਨੂੰ ਉਹਨਾਂ ਨੇ ਗ੍ਰਿਸਤ ਮਾਰਗ ਦੇ ਧਾਰਨੀ ਬਣਾਇਆ। ਤੇ ਬੇਨਤੀ ਕਰਾਂ, ਗ੍ਰਿਸਤ ਵਿੱਚ ਬੜਾ ਕੁਝ ਆਵੇਗਾ, ਤੇ ਕਈ ਵਾਰੀ ਬੰਦਾ ਸੋਚਦਾ ਹੈ ਕਿ ਇੰਨੇ ਝੰਬੇਲਿਆਂ ਦੇ ਵਿੱਚ ਧਿਆਨ ਕਿਵੇਂ ਧਰਿਆ ਜਾਵੇ, ਇੰਨੇ ਝੰਬੇਲਿਆਂ ਦੇ ਵਿੱਚ ਧਿਆਨ ਕਿਵੇਂ ਧਰਿਆ ਜਾਵੇ। ਪਰ ਜਦੋਂ ਆਪਾਂ ਗੁਰੂ ਕੇ ਬਚਨਾਂ ਨੂੰ ਪੜ੍ਹਾਂਗੇ, ਗੁਰੂ ਕੇ ਬਚਨਾਂ ਨੂੰ ਜੀਵਨ ਵਿੱਚ ਹੰਢਾਵਾਂਗੇ, ਗੁਰੂ ਕੇ ਉਪਦੇਸ਼ ਨੂੰ ਜੀਵਨ ਅੰਦਰ ਧਾਰਨ ਕਰਾਂਗੇ, ਗੁਰੂ ਆਖਦਾ ਹੈ ਕਿ ਭਾਈ ਇਸ ਸਾਰੇ ਕੁਝ ਦੇ ਵਿੱਚ ਰਹਿੰਦੇ ਵਾਹਿਗੁਰੂ ਪਰਮਾਤਮਾ ਦਾ ਧਿਆਨ ਧਰਿਆ ਜਾ ਸਕਦਾ ਹੈ। ਦੋ ਸਲੋਕ ਕਬੀਰ ਜੀ ਦੇ ਸਲੋਕਾਂ ਵਿੱਚ ਸਾਨੂੰ ਬਹੁਤ ਵਾਰੀ ਪੜ੍ਹ ਕੇ ਸੁਣਾਏ ਜਾਂਦੇ ਨੇ, ਅਸੀਂ ਸੁਣਦੇ, ਪਰ ਉਹਨਾਂ ਦਾ ਮੀਨਿੰਗ ਜਿਹੜਾ ਨਾ ਸਮਝਣ ਦਾ ਯਤਨ ਕਰੀਏ। ਵੈਸੇ ਰੂਟੀਨ ਵਿੱਚ ਆਪਾਂ ਕਹਿ ਦਿੰਦੇ ਹਾਂ ਵੀ ਤਰਲੋਚਨ ਨੇ ਨਾਮ ਦੇਵ ਨੂੰ ਕਹਿ ਦਿੱਤਾ ਮਾਇਆ ਵਿੱਚ ਮੋਹਿਆ ਗਿਆ, ਸਾਰਾ ਦਿਨ ਕੰਮ ਹੀ ਕਰੀ ਜਾਂਦੇ। ਇਹ ਅਵਸਥਾ ਤਰਲੋਚਨ ਜੀ ਦੀ ਹੈ, ਉਹ ਵੀ ਭਗਤੀ ਨੇ, ਮਿੱਤਰ ਨੇ, ਪਰ ਦੂਜੇ ਪਾਸੇ ਅਵਸਥਾ ਨਾਮ ਦੇਵ ਜੀ ਦੀ ਹੈ। ਵੇਖੋ ਆਪਾਂ ਪੜ੍ਹਦੇ ਹਾਂ, ਨਾਮਾ ਮਾਇਆ ਮੋਹਿਆ ਕਹਿ ਤਰਲੋਚਨ ਮੀਤ ਕਾਹੇ ਸ਼ੀਪੋ ਸ਼ਾਇਲੇ ਰਾਮ ਨੂੰ ਲਾਵੋ ਚੀਤ, ਨਾਮਾ ਕਹੇ ਤਲੋਚਨਾ ਮੁਖ ਤੇ ਰਾਮ ਸਮਾਲ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਮਨ ਰਾਮ ਨਾਮਾ ਬੇਬੀਅਲੇ ਜੈਸੇ ਕਣਕ ਕਲਾ ਚਿਤ ਮਾਂਡੀਅਲੇ। ਬਸ ਆਹ ਗੱਲ ਧਿਆਨ ਵਿੱਚ ਰੱਖਣੀ, ਗੁਰੂ ਜਿਹੜਾ ਆਪਣੇ ਬਚਨਾਂ ਰਾਹੀਂ ਧਿਆਨ ਜੋੜਨ ਦੀ ਗੱਲ ਦੱਸੇਗਾ, ਧਿਆਨ ਲਾਉਣ ਦੀ ਗੱਲ ਦੱਸੇਗਾ, ਉਹ ਸੰਸਾਰ ਤੋਂ ਨੱਸਣ ਦੀ ਗੱਲ ਨਹੀਂ ਕਰੇਗਾ, ਬਲਕਿ ਸੰਸਾਰ ਵਿੱਚ ਰਹਿ ਕੇ ਸਾਰੀਆਂ ਜ਼ਿੰਮੇਵਾਰੀਆਂ ਨਿਭਾ ਕੇ ਵਾਹਿਗੁਰੂ ਪਰਮਾਤਮਾ ਦੇ ਨਾਲ ਧਿਆਨ ਜੋੜਨ ਦੀ ਜੁਗਤੀ ਕੇਵਲ ਗੁਰੂ ਕੇ ਬਚਨ ਦੇ ਰਾਹੀਂ ਪ੍ਰਾਪਤ ਹੋ ਸਕਦੀ ਹੈ। ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸਤਸੰਗਤ ਗੁਰੂ ਕੇ ਬਚਨ ਦਾ ਖਜ਼ਾਨਾ ਜਿਹਨੂੰ ਪਿਓ ਦਾਦੇ ਦਾ ਖਜ਼ਾਨਾ ਕਿਹਾ ਹੈ, ਇਹਨੂੰ ਰੁਮਾਲੀਆਂ ਵਿੱਚ ਲਪੇਟ ਕੇ ਜਾਂ ਮੱਥਾ ਟੇਕਣ ਤੱਕ ਹੀ ਸੀਮਤ ਨਹੀਂ ਕੀਤਾ, ਬਲਕਿ ਖਾਣਾ ਖਰਚਾ ਰਲ ਮਿਲ ਭਾਈ ਤੋਟ ਨਾ ਆਵੇ, ਵੱਧਦੇ ਜਾਈ ਵਾਲੀ ਗੱਲ ਕੀਤੀ ਤੇ ਆਖਿਆ ਸੀ ਜਿਹੜਾ ਖਾਵੇਗਾ ਜਿਹੜਾ ਪਚਾਵੇਗਾ ਉਸ ਦਾ ਵੀ ਉਧਾਰ ਹੋਵੇਗਾ। ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਸੇ ਆਧਾਰੋ, ਜੇ ਕੋ ਖਾਵੈ ਜੇ ਕੋ ਭੁੰਚੈ ਤਿਸ ਕਾ ਹੋਏ ਉਧਾਰੋ, ਇਹ ਵਸਤ ਤਜੀ ਨਹਿ ਜਾਈ ਨਿਤ ਨਿਤ ਰੱਖ ਉਰ ਧਾਰੋ, ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪਸਾਰੋ। ਗੁਰ ਕੈ ਬਚਨ ਹਿਰਦੈ ਧਿਆਨ ਧਾਰੀ, ਗੁਰੂ ਕੇ ਬਚਨਾਂ ਦੁਆਰਾ ਰਾਹੀਂ, ਕਿਉਂਕਿ ਬਚਨ ਦੇ ਨੰਨੇ ਨੂੰ ਸਿਹਾਰੀ ਲੱਗੀ ਹੋਈ ਤੇ ਹਿਰਦੇ ਦੇ ਦੱਦੇ ਨੂੰ ਬੁਲਾਵਾਂ ਲੱਗੀਆਂ ਹੋਈਆਂ ਨੇ, ਗੁਰੂ ਕੇ ਬਚਨਾਂ ਰਾਹੀਂ ਮੈਂ ਆਪਣੀ ਹਿਰਦੇ ਵਿੱਚ ਵਾਹਿਗੁਰੂ ਪਰਮਾਤਮਾ ਦਾ ਧਿਆਨ ਧਰਦਾ ਹਾਂ, ਵਾਹਿਗੁਰੂ ਪਰਮਾਤਮਾ ਦਾ ਧਿਆਨ ਧਰਦਾ ਹਾਂ, ਕਿਉਂਕਿ ਮਨ ਮੇਰੋ ਗਜ ਜੀਵਾ ਮੇਰੀ ਕਾਤੀ, ਮਪ ਮਪ ਕਾਟੂ ਜਮ ਕੀ ਫਾਸੀ, ਕਹਾਂ ਕਰੋ ਜਾਤੀ ਕਹਾਂ ਕਰੋ ਪਾਤੀ, ਰਾਮ ਕੋ ਨਾਮ ਜਪੋ ਦਿਨ ਰਾਤੀ, ਰੰਗਨ ਰੰਗੂ ਸੀਵਨ ਸੀਵੂ, ਰਾਮ ਨਾਮ ਬਿਨ ਘਰੀ ਨਾ ਜੀਵੋ। ਗੁਰ ਕੇ ਬਚਨ ਹਿਰਦੈ ਧਿਆਨ ਧਾਰੀ, ਰਸਮ ਜਾਪ ਜਪੋ ਬਨਵਾਰੀ, ਬਨਵਾਰੀ ਵਾਹਿਗੁਰੂ ਪਰਮਾਤਮਾ ਦਾ ਸਿਫਾਤੀ ਨਾਮ ਹੈ, ਜਿਸ ਦਾ ਭਾਵ ਇਹ ਹੈ ਵਾਹਿਗੁਰੂ ਪਰਮਾਤਮਾ ਮੈਂ ਵਾਹਿਗੁਰੂ ਪਰ ਪਰਮਾਤਮਾ ਦਾ ਨਾਮ ਆਪਣੀ ਰਸਮਾਂ ਦੇ ਨਾਲ ਜਪਦਾ ਹਾਂ। ਇੱਥੇ ਵੀ ਧਿਆਨ ਰੱਖਣਾ, ਜਪਣ ਵਾਲਿਆਂ ਨੇ ਰੋਮ ਰੋਮ ਹਰ ਧਿਆਵੇ ਵਾਲਿਆਂ ਨੇ, ਸਾ ਸਾ ਸਿਮਰਨ ਵਾਲਿਆਂ ਨੇ ਸੰਸਾਰਿਕ ਪਦਾਰਥਾਂ ਨੂੰ ਛੱਡਿਆ ਨਹੀਂ, ਰਸਾਂ ਨੂੰ ਛੱਡਿਆ ਨਹੀਂ, ਬਲਕਿ 52 ਵਾਰੀ ਨੂੰ ਆਪਾਂ ਪੜ੍ਹੀਏ ਤੇ ਮਹਾਰਾਜ ਆਖਦੇ ਨੇ ਰਸਨਾ ਦੁਨਿਆਵੀ ਸਵਾਦ ਵੀ ਲੈ ਪਰ ਇਹਨਾਂ ਤੱਕ ਸੀਮਤ ਨਾ ਰਹੋ, ਬਲਕਿ ਵਾਹਿਗੁਰੂ ਪਰਮਾਤਮਾ ਦੇ ਨਾਮ ਦਾ ਰਸ ਵੀ ਲੈ। ਜਦੋਂ ਨਾਮ ਦਾ ਰਸ ਆ ਗਿਆ ਤੇ ਬਾਕੀ ਰਸ ਆਪਣੇ ਆਪ ਹੀ ਪਿੱਛੇ ਰਹਿ ਜਾਣਗੇ। ਜਦੋਂ ਤੱਕ ਰਸਨਾਂ ਦੇ ਉੱਤੇ ਰਸਾਂ ਦੀ ਭਰਮਾਰ ਹੈ ਜਾਂ ਜੀਵਨ ਦੇ ਅੰਦਰ ਰਸਾਂ ਦੀ ਭਰਮਾਰ ਹੈ, ਨਾਮ ਰਸ ਨਹੀਂ ਆਵੇਗਾ। ਜੀਵਾ ਹਰ ਵੇਲੇ ਨਾਮ ਨਹੀਂ ਜਪੇਗੀ, ਕਿਉਂਕਿ ਰਸ ਸੋਇਨਾ ਰਸ ਰੂਪਾ ਕਾਮਨ, ਰਸ ਪਰਮਲ ਕੀ ਵਾਸ, ਰਸ ਸੇਜਾ ਰਸ ਭੂਰੇ, ਰਸ ਮੰਦਰ ਰਸ ਮਿੱਠਾ ਰਸ ਮਾਤ। ਇੰਨੇ ਰਸ ਹੁੰਦਿਆਂ ਮਹਾਰਾਜ ਆਖਦੇ ਨੇ ਨਾਮ ਰਸ ਕਿੱਥੇ। ਰਸ ਸੋਇਨਾ ਰਸ ਰੂਪਾ ਕਾਮਨ, ਰਸ ਪਰਮਲ ਕੀ ਵਾਸ, ਰਸ ਸੇਜਾ ਰਸ ਭੋਰੇ ਮੰਦਰ, ਰਸ ਮਿੱਠਾ ਰਸ ਮਾਸ, ਇਤੇ ਰਸ ਸਰੀਰ ਕੇ ਕਹਿ ਘੱਟ ਨਾਮ ਨਿਵਾਸ। ਇਹ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰਤ ਕਿਤੇ, ਜਿਚਰ ਹਰ ਰਸ ਪੱਲੇ ਨਾ ਪਾਏ। ਮਹਾਰਾਜ ਕਿਰਪਾ ਕਰਦੇ ਨੇ, ਰਸਨ ਗੁਣ ਗੋਪਾਲ ਨਿਦ ਗਾਇਨ, ਸ਼ਾਂਤ ਸਹਿਜ ਰਹਿਸ ਮਨ ਉਪਜਿਓ, ਸਗਲੇ ਦੁੱਖ ਪਲਾਇਨ। ਗੁਰੂ ਕੇ ਬਚਨਾਂ ਰਾਹੀਂ ਮੈਂ ਆਪਣੇ ਹਿਰਦੇ ਵਿੱਚ ਪ੍ਰਭੂ ਦਾ ਧਿਆਨ ਧਰਦਾ ਤੇ ਰਸਨਾ ਨਾਲ ਵਾਹਿਗੁਰੂ ਪਰਮਾਤਮਾ ਦਾ ਮੈਂ ਜਾਪ ਜਪਦਾ ਹਾਂ। ਰਸਨਾ ਜਾਪ ਜਪੋ ਬਨਵਾਰੀ, ਜਪੋ ਤੋਂ ਭਾਵ ਮੈਂ ਜਪਦਾ ਹਾਂ, ਜਾਪ ਤੋਂ ਭਾਵ ਸਿਮਰਨ, ਬਨਵਾਰੀ ਤੋਂ ਭਾਵ ਵਾਹਿਗੁਰੂ ਪਰਮਾਤਮਾ ਦਾ। ਰਸਨਾ ਨਾਲ ਜੀਵ ਨਾਲ ਮੈਂ ਵਾਹਿਗੁਰੂ ਪਰਮਾਤਮਾ ਦਾ ਨਾਮ ਜਪਦਾ ਹਾਂ।
ਰਸਨਾ ਜਾਪ ਜਪੋ ਬਨਵਾਰੀ,
ਹਾਂਜੀ,
ਸਫਲ ਮੂਰਤ ਦਰਸ਼ਨ ਬਲਿਹਾਰੀ।
ਸਫਲ ਮੂਰਤ, ਮੂਰਤ ਸ਼ਬਦ ਜਿਹੜਾ ਤੱਤੇ ਨੂੰ ਸਿਹਾਰੀ ਵਾਲਾ ਵੀ ਹੈ ਤੇ ਤੱਤਾ ਜਿਹੜਾ ਨਾ ਮੁਕਤਾ ਵੀ ਹੈ ਤੇ ਤੱਤੇ ਨੂੰ ਔਂਕੜ ਵੀ ਲੱਗਾ ਹੋਇਆ। ਹੁਣ ਆਪਾਂ ਪੜ੍ਹਦੇ ਹਾਂ ਮਹਾਂ ਦਿਵਸ ਮੂਰਤ ਭਲੇ, ਉੱਥੇ ਮਹੂਰਤ ਦੀ ਗੱਲ ਹੈ, ਉੱਥੇ ਸਰੂਪ ਦੀ ਗੱਲ ਨਹੀਂ, ਹਸਤੀ ਦੀ ਗੱਲ ਨਹੀਂ, ਮੂਰਤ ਦੀ ਗੱਲ ਨਹੀਂ। ਪਰ ਇੱਥੇ ਜਿਹੜਾ ਨੂੰ ਅਕਾਲ ਮੂਰਤ, ਜਿਵੇਂ ਆਪਾਂ ਰੋਜ਼ ਪੜ੍ਹਦੇ ਹਾਂ, ਇੱਥੇ ਮੂਰਤ ਦਾ ਭਾਵ ਹੈ ਮੂਰਤੀ, ਮੂਰਤੀ ਤੋਂ ਭਾਵ ਹੈ ਸਰੂਪ ਵਜੂਦ ਹਸਤੀ। ਸਤਿਗੁਰੂ ਦੀ ਕਿਰਪਾ ਕਰਦੇ ਨੇ ਗੁਰੂ ਦਾ ਸਰੂਪ ਗੁਰੂ ਦੀ ਹਸਤੀ ਫਲ ਦੇਣ ਵਾਲੀ, ਗੁਰੂ ਦੇ ਦਰਸ਼ਨ ਫਲ ਦਿੰਦੇ ਨੇ। ਮਹਾਰਾਜ ਕਿਰਪਾ ਕਰਦੇ ਨੇ ਇੱਕ ਗੱਲ ਸਮਝ ਲੈਣੀ ਵੀ ਗੁਰੂ ਦਾ ਸਰੂਪ ਹੈ ਕੀ। ਅੱਜ ਪਹਿਲਾਂ ਕਾਗਜ਼ਾਂ ਦੇ ਮੂਰਤੀਆਂ ਬਣਦੀਆਂ ਸੀ, ਕਦੇ ਖਡੌਰੀਆਂ ਦੀਆਂ ਮੂਰਤੀਆਂ ਬਣਨ ਲੱਗ ਪਈਆਂ, ਮਿੱਟੀ ਦੀਆਂ ਮੂਰਤੀਆਂ ਬਣਨ ਲੱਗ ਪਈਆਂ, ਪੱਥਰ ਦੀਆਂ ਮੂਰਤੀਆਂ ਬਣਨ ਲੱਗ ਪਈਆਂ। ਪਰ ਬਾਬਾ ਨਾਨਕ ਤੇ ਬਾਬਾ ਨਾਨਕ ਦੇ ਜਾਨ ਸ਼ੀਨ ਨੌ ਸਰੂਪ ਧਿਆਨ ਦੇਵਿਓ, ਇਹਨਾਂ ਮੂਰਤਾਂ ਦੇ ਅਧੀਨ ਨਹੀਂ, ਇਹ ਚੇਤਾ ਰੱਖਣਾ ਹੈ। ਫਿਰ ਗੁਰੂ ਕੀ ਮੂਰਤ ਹੈ ਕੀ? ਗੁਰੂ ਕੀ ਮੂਰਤ ਹੈ ਕੀ? ਇਸ ਗੱਲ ਨੂੰ ਸਮਝਣ ਵਾਸਤੇ ਭਾਈ ਗੁਰਦਾਸ ਜੀ ਗੁਰਮਤ ਦੇ ਮਾਰਤੰਡ ਉਹਨਾਂ ਨੂੰ ਪੜ੍ਹ ਲਈਏ ਤੇ ਭਾਈ ਸਾਹਿਬ ਜੀ ਦੇ ਬੜੇ ਪਿਆਰੇ ਬਚਨ ਨੇ, ਗੁਰ ਮੂਰਤ ਗੁਰ ਸ਼ਬਦ ਹੈ, ਸਾਧ ਸੰਗਤ ਮਿਲ ਅੰਮ੍ਰਿਤ ਵੇਲਾ। ਗੁਰ ਮੂਰਤ ਗੁਰ ਸ਼ਬਦ ਹੈ, ਸਾਧ ਸੰਗਤ ਵਿੱਚ ਪ੍ਰਗਟ ਆਇਆ। ਅੱਜ ਬਹੁਤ ਸਾਰੇ ਦੇਹਧਾਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਰੀਕ, ਸ਼ਰੀਕ ਤੋਂ ਭਾਵ ਆਪ ਜੀ ਜਾਣਦੇ ਹੋ, ਜਿਹੜਾ ਬਰਾਬਰੀ ਕਰਨ ਵਾਲਾ ਹੋਵੇ। ਭਰਾ ਨੂੰ ਭਰਾ ਦਾ ਸ਼ਰੀਕ ਕਿਉਂ ਕਿਹਾ ਜਾਂਦਾ? ਕਿਉਂਕਿ ਬਰਾਬਰ ਹੈ। ਮੈਂ ਕਈ ਵਾਰੀ ਬੇਨਤੀ ਕਰਿਆ ਕਰਦਾ, ਵੱਡੇ ਭਰਾ ਨੇ ਮਿਹਨਤ ਕਰਕੇ ਭਾਵੇਂ ਸਾਰਾ ਕੁਝ ਬਣਾਇਆ ਹੋਵੇ ਤੇ ਛੋਟਾ ਭਰਾ ਸਾਰਾ ਕੁਝ ਬਣਨ ਤੋਂ ਬਾਅਦ ਵਿੱਚ ਜੰਮਿਆ ਹੋਵੇ, ਹਿੱਸੇਦਾਰ ਬਰਾਬਰ ਹੋਵੇਗਾ। ਇਹ ਨਹੀਂ ਕਿ ਵੱਡੇ ਭਰਾ ਨੇ ਮਿਹਨਤ ਕੀਤੀ, ਇੱਕ ਕਨਾਲ ਜ਼ਮੀਨ ਨੂੰ ਵਾਧੂ ਦੇ ਰਿਹਾ, ਨਹੀਂ, ਕਹੇਗਾ ਮੈਂ ਬਰਾਬਰ ਦਾ ਹੱਕਦਾਰ ਹਾਂ, ਸ਼ਰੀਕ। ਅੱਜ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸ਼ਰੀਕ ਬੜੇ ਨੇ ਤੇ ਬੇਨਤੀ ਕਰ ਦੇਵਾ, ਉਹ ਜਦੋਂ ਵੀ ਗੱਲ ਕਰਨਗੇ ਕਹਿਣਗੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਤੁਸੀਂ ਗੁਰੂ ਕਹਿੰਦੇ ਹੋ ਜਾਂ ਗੁਰੂ ਮੰਨਦੇ ਹੋ ਤੇ ਗੁਰੂ ਦੇ ਚਰਨ ਕਿਹੜੇ ਨੇ? ਮੈਂ ਆਪ ਜੀ ਨੂੰ ਬੇਨਤੀ ਕਰਾਂਗਾ, ਕਿਸੇ ਨੂੰ ਪੁੱਛਣ ਦੀ ਲੋੜ ਨਹੀਂ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੱਗੇ ਅਰਦਾਸ ਕਰੋ ਤੇ ਗੁਰੂ ਮਹਾਰਾਜ ਨੂੰ ਪੁੱਛੋ ਸਤਿਗੁਰੂ ਤੁਹਾਡੇ ਚਰਨ ਕਿਹੜੇ ਨੇ, ਤੁਹਾਡੇ ਚਰਨ ਕਿਹੜੇ ਨੇ? ਤੇ ਸਤਿਗੁਰਾਂ ਨੇ ਪਾਵਨ ਬਾਣੀ ਦੇ ਅੰਦਰ ਫੈਸਲਾ ਦੇ ਦਿੱਤਾ, ਹਿਰਦੇ ਚਰਨ ਸ਼ਬਦ ਸਤਿਗੁਰ ਕੋ ਨਾਨਕ ਬਾਂਧਿਓ ਪਾਲ। ਹਿਰਦੇ ਚਰਨ ਸ਼ਬਦ ਸਤਿਗੁਰ ਕੋ ਨਾਨਕ ਬਾਂਧਿਓ ਪਾਲ। ਇਹਨਾਂ ਚਰਨਾਂ ਦੀ ਗੱਲ ਹੀ ਕਬੀਰ ਸਾਹਿਬ ਜੀ ਨੇ ਕੀਤੀ ਹੈ ਵੀ ਜਿਨ੍ਹਾਂ ਨੇ ਤਾਂ ਚਰਨਾਂ ਵਿੱਚ ਸੁਰਤੀ ਜੋੜਨ ਦਾ ਆਨੰਦ ਮਾਣਿਆ, ਉਹਨਾਂ ਦੀ ਅਵਸਥਾ ਹੈ ਕਹੋ ਕਬੀਰ ਗੁੰਗੇ ਗੁਰ ਖਾਇਆ ਪੁੱਛੇ ਤੇ ਕਿਆ ਕਹੀਏ। ਇਹ ਅੱਖਰਾਂ ਰਾਹੀਂ ਬਿਆਨ ਕਰਨ ਵਾਲੀ ਅਵਸਥਾ ਨਹੀਂ। ਭਾਈ ਗੋਦੇ ਨੂੰ ਪੁੱਛ ਕੇ ਵੇਖੋ, ਜਿਹਨੇ ਗੁਰੂ ਹਰਿਰਾਏ ਜੀ ਮਹਾਰਾਜ ਦੇ ਚਰਨਾਂ ਵਿੱਚ ਧਿਆਨ ਜੋੜਿਆ ਤੇ ਛੱਡੇ ਹੀ ਨਹੀਂ, ਸੇਵਾਦਾਰ ਕਹਿੰਦਾ ਮਹਾਰਾਜ ਪ੍ਰਸ਼ਾਦਾ ਛਕ ਲਓ ਤੇ ਮਹਾਰਾਜ ਕਹਿੰਦੇ ਨੇ ਉੱਠਾਂ ਤਾਂ ਪ੍ਰਸ਼ਾਦਾ ਤਾਂ ਛਕਾਂ ਜੇ ਛੱਡੇ ਤੇ ਕਹਿਣ ਲੱਗੇ ਤੁਹਾਨੂੰ ਫੜਿਆ ਕਿਹਨੇ? ਭਾਈ ਗੋਂਦੇ ਵੱਲ ਇਸ਼ਾਰਾ ਕੀਤਾ। ਮੇਰੀ ਬੇਨਤੀ, ਜਿਨ੍ਹਾਂ ਨੇ ਚਰਨਾਂ ਦਾ ਆਨੰਦ ਮਾਣਿਆ, ਜਿਨ੍ਹਾਂ ਨੂੰ ਚਰਨਾਂ ਦੀ ਸਮਝ ਆਈ ਹੈ, ਚਰਨ ਬੇਸ਼ੱਕ ਕਾਬਲ ਦੇ ਅੰਦਰ ਹੋਣ ਜਾਂ ਕੀਰਤਪੁਰ ਸਾਹਿਬ ਦੀ ਪਾਵਨ ਧਰਤੀ ਤੇ ਹੋਣ, ਫੜਨ ਵਾਲਾ ਕਿਤੇ ਬੈਠਾ ਹੋਵੇ, ਫੜਾਉਣ ਵਾਲਾ ਕਿਤੇ ਬੈਠਾ ਹੋਵੇ, ਆਨੰਦ ਉਹ ਲੈਂਦਾ ਜੀਵਨ ਦੇ ਅੰਦਰ। ਮੈਂ ਬੇਨਤੀ ਕਰਾਂਗਾ, ਗੁਰੂ ਕੇ ਚਰਨ भगत कबीर साहब जी ने दो श्लोक उचारण किए। कबीर सुरग नरग ते मैं रहे अपनी गुर प्रसाद चरण कमल की मौज में रहो अंत अर आद। चरण कमल की मौज को कैसे अनुमान कैबे को शोभा नहीं देखा ही परवान। जेडे गुरु शब्द नाल जुड़े ने गुरु दे शब्द दा जिन्होंने ध्यान धरिया अज भी जीवन दे अंदर आनंद मान रहे ने। क्योंकि माई चरण गुर मीठे हर एक नूं मिलदे ने नहीं वड़े भाग देवे परमेश्वर कोट फला दर्शन गुर डिठे सफल मूरत दर्शन बलिहारी चरण कमल मन प्राण आधारी। गुरु दा स्वरूप फल देन वाला है जीवन नु सफल करन वाला है। ते महाराज आखदे ने ऐसे गुरु तो मैं सदके जाना बलिहार जाना। क्यों? ऐसे गुरु को बल बल जाइए आप मुगत मोहे तारे। भोले मार्ग जिन्हें बताया ऐसा गुरुवड भागी पाया सिमर मना राम नाम चितारे बस रह हिरदे गुर चरण प्यारे। महाराज आखदे ने गुरु दे सोहने चरणा नू जिहड़े कमल वर्गे ने उन्हां नू मैं अपने प्राणा दा जिंद दा ते मन दा आधार बनाया। गुरु दे सोहने चरण गुरु दा शब्द मेरे जीवन दा आधार है मेरी जिंद दा आसरा हन।
चरण कमल मन प्राण आधारी रहाउ साध संग जन्म मरण निवारी।
साध संग जन्म मरण निवारी साध संगत दे राही मैं अपना जन्म मरण दा गेड जिहड़ा ना निवारी इनू खत्म कर रहा मुका रहा निवारी। मेरा जन्म मरण दा चक्कर जिहड़ा ना वह मुक गया। बौर हम काहे आवेंगे आवन जाना हुक्म तिसे का हुक्म बुझ समा में गे। जन्म मरण निवारी गुरु दी संगत करके संगत जीवन दे अंदर बड़ी जरूरी है। क्योंकि उत्तम संगत उत्तम होवै गुण को तावै अवगुण धोवै। अवगुण धोंदी गुण अंदर पैदा होंदे ने। महिमा साधु संग की सुनो मेरे नीता मैल खोई कोट अग हरे निर्मल पए चीता। गुरु दी संगत राही मैं अपना जन्म मरण जिहड़ा मैं इनू निवारिया है।
अमृत कथा सोना करण आधारी
अमृत कथा हुण सात संगत कथा दे विच गिले शिकवे नहीं मेरी बेनती किंतु परंतु नहीं। क्योंकि चार प्रकार की जिहड़ी ना वो चर्चा है बाद हेत वितंडा ते जालपा ते सतगुरां ने हुक्म कीता सी गुरु हरगोबिंद जी महाराज ने सिखो बाद चर्चा करियो हेत चर्चा करियो पर जिहड़ी जालपा ते वितंडा ने इहदे तो बच के रहो इहदे तो बच के रहो। ये जीवन दे अंदर नहीं करनी। बाद की है जो कुछ आप नूं आंदा है सुना दिओ ते जो कुछ दूजे नूं आंदा है उन्हें सुन लो। हेत की है अपनी गल करो ते दूजे दी सुनो ते जे सुन के दूजे दी गल जिहड़ी है जीवन दे अंदर धारण करने वाली होवे तो उन्हें धारण कर लो। और अमृत कथा की आत्मक जीवन देन वाली कथा, प्रभु दी सिफत सेवा दी कथा, आ जिहड़ियां हरकियां कथा कहानियां गुरमीत सुनाईयां ने, ਇਹ ਸਤਸੰਗ ਸ਼ਿਕਵੇ ਗਿਲੇ ਨਹੀਂ ਕਿੰਤੂ ਪਰੰਤੂ ਨਹੀਂ, ਇੱਥੇ ਹਰ ਕੀ ਕਥਾ ਹੀ ਹੋਵੇ। ਮਹਾਰਾਜ ਕਿਰਪਾ ਕਰਦੇ ਨੇ ਅੰਮ੍ਰਿਤ ਕਥਾ ਸੁਣ ਕਰਨ ਆਧਾਰੀ ਮੈਂ ਕੰਨਾਂ ਦੇ ਰਾਹੀਂ ਕੇਵਲ ਤੇ ਕੇਵਲ ਆਤਮਕ ਜੀਵਨ ਦੇਣ ਵਾਲੀ ਸਿਫਤ ਸਲਾਹ ਦੀ ਕਥਾ ਹੀ ਸੁਣਦਾ, ਵਿਚਾਰ ਸੁਣਦਾ, ਤੇ ਉਹਨੂੰ ਹੀ ਆਪਣੇ ਜੀਵਨ ਦਾ ਆਧਾਰ ਬਣਾਇਆ, ਉਹਨੂੰ ਹੀ ਆਪਣੇ ਜੀਵਨ ਦਾ ਆਧਾਰ ਬਣਾਇਆ। ਅੰਮ੍ਰਿਤ ਕਥਾ ਸੁਣ ਕਰਨ ਆਧਾਰੀ
ਕਾਮ ਕ੍ਰੋਧ ਲੋਭ ਮੋਹ ਤਜਾਰੇ,
ਗੁਰੂ ਦੀ ਕਿਰਪਾ ਨਾਲ ਕਾਮ ਕ੍ਰੋਧ ਲੋਭ ਮੋਹ ਤਜਾਰੀ ਇਹ ਮੈਂ ਤਜ ਦਿੱਤੇ ਹਨ। ਤੁਹਾਡਾ ਵੀ ਜੀ ਕਰੇਗਾ, ਮੇਰਾ ਵੀ ਜੀ ਕਰਦਾ ਹੈ ਕਿ ਇਹਨਾਂ ਨੂੰ ਛੱਡ ਦਈਏ, ਪਰ ਪਿਆਰਿਓ ਧਿਆਨ ਦੇਵਿਓ, ਇਵੇਂ ਨਹੀਂ, ਕਹਿਣ ਨਾਲ ਨਹੀਂ। ਹਾਂ ਛੱਡ ਜਾਣਗੇ, ਪਰ ਕਦੋਂ? ਜਦੋਂ ਅਰਦਾਸ ਕਰਾਂਗੇ ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਏ ਆਹੰਗ ਮੇਵ, ਨਾਨਕ ਪ੍ਰਭ ਸ਼ਰਨਾਗਤੀ ਕਰ ਪ੍ਰਸਾਦ ਗੁਰਦੇਵ, ਮੇਰੇ ਉੱਤੇ ਕਿਰਪਾ ਕਰ, ਮੈਂ ਤੇਰੀ ਸ਼ਰਨ ਵਿੱਚ ਆਇਆ। ਮੇਰਾ ਜ਼ੋਰ ਨਹੀਂ ਕਿ ਇਹਨਾਂ ਤੋਂ ਮੈਂ ਬਚ ਸਕਾਂ, ਕਿਉਂਕਿ ਉਨ ਤੇ ਰਾਖੇ ਬਾਪ ਨਾ ਮਾਈ, ਉਨ ਤੇ ਰਾਖੇ ਮੀਤ ਨਾ ਭਾਈ, ਗਰਭ ਸਿਆਣਪ ਨਾ ਹੋਏ ਰਹਿਤੇ, ਸਾਧ ਸੰਗ ਹੋਏ ਦੁਸ਼ਟ ਵਸ ਹੋਤੇ। ਸਤਿਗੁਰ ਬਚਨ ਤੁਮਾਰੇ ਨਿਰਗੁਣ ਨਿਸਤਾਰੇ, ਤੇ ਅੱਗੇ ਪਾਤਸ਼ਾਹ ਦੀ ਕਿਰਪਾ ਕੀਤੀ, ਜਿਹੜੇ ਬਹੁਤ ਵੱਡੇ ਸੰਤਾਪ ਦੇਣ ਵਾਲੇ ਸਨ, ਭੈੜਾ ਬੋਲਣ ਵਾਲੇ ਸਨ, ਜਦੋਂ ਤੇਰੇ ਪਿਆਰਿਆਂ ਦੀ ਸੰਗਤ ਵਿੱਚ ਆਏ, ਤੇਰਾ ਨਾਮ ਜਪਿਆ, ਤੇ ਉਹ ਵੀ ਜਿਹੜੇ ਨੇ ਪ੍ਰੀਤ ਹੋ ਗਏ। ਸਤਿਗੁਰ ਬਚਨ ਤੁਮਾਰੇ ਨਿਰਗੁਣ ਨਿਸਤਾਰੇ, ਮਹਾ ਵਿਖਾਦੀ ਦੁਸ਼ਟ ਅਪਵਾਦੀ ਤੇ ਪੁਨੀਤ ਸੰਗਾਰੇ, ਜਿਨ੍ਹਾਂ ਨੇ ਗੁਰੂ ਦਾ ਸੰਗ ਕੀਤਾ, ਵਾਹਿਗੁਰੂ ਦਾ ਨਾਮ ਜਪਿਆ, ਜਿਹੜੇ ਪਹਿਲਾਂ ਬਹੁਤ ਝਗੜੇ ਕਰਨ ਵਾਲੇ ਸੀ, ਮੰਦੇ ਬੋਲ ਬੋਲਣ ਵਾਲੇ ਸੀ, ਉਹ ਵੀ ਪਵਿੱਤਰ ਜੀਵਨ ਵਾਲੇ ਬਣ ਗਏ। ਸਤਿਗੁਰੂ ਕਿਰਪਾ ਕਰਦੇ ਨੇ ਕਾਮ ਕ੍ਰੋਧ ਲੋਭ ਮੋਹ ਤਜਾਰੀ, ਗੁਰੂ ਕੇ ਬਚਨਾਂ ਰਾਹੀਂ ਮੈਂ ਕਾਮ ਨੂੰ ਕ੍ਰੋਧ ਨੂੰ ਲੋਭ ਨੂੰ ਮੋਹ ਨੂੰ ਤਸ ਦਿੱਤਾ ਹੈ, ਛੱਡ ਦਿੱਤਾ ਹੈ।
ਦ੍ਰਿੜ ਨਾਮ ਦਾਨ ਇਸਨਾਨ ਸੁਚਾਰੇ,
ਦ੍ਰਿੜ ਨਾਮ ਦਾਨ ਇਸਨਾਨ ਸੁਚਾਰੀ, ਵਾਹਿਗੁਰੂ ਪਰਮਾਤਮਾ ਦਾ ਨਾਮ ਮੈਂ ਆਪਣੇ ਅੰਦਰ ਪੱਕਾ ਕੀਤਾ ਹੈ। ਦਾਨ ਦੂਜਿਆਂ ਦੀ ਸੇਵਾ, ਇਸ਼ਨਾਨ ਪਵਿੱਤਰ ਆਚਰਨ, ਸੁਚਾਰੀ ਚੰਗੀ ਜੁਗਤ ਚੰਗੀ ਚਾਲ, ਵਾਹਿਗੁਰੂ ਦਾ ਨਾਮ ਅੰਦਰ ਦ੍ਰਿੜ ਕਰਨੀ, ਦੂਜਿਆਂ ਦੀ ਸੇਵਾ ਕਰਨੀ, ਪਵਿੱਤਰ ਜੀਵਨ ਬਣਾਉਣ ਵਾਲੀ ਚੰਗੀ ਜਿਹੜੀ ਹੈ ਜੁਗਤ ਸੁਚਾਰੀ, ਇਹ ਮੈਂ ਆਪਣੇ ਜੀਵਨ ਦੇ ਅੰਦਰ ਗੁਰੂ ਕਿਰਪਾ ਦੁਆਰਾ ਧਾਰਨ ਕੀਤੀ ਹੈ।
ਕਹੋ ਨਾਨਕ ਇਹੋ ਤਤ ਵਿਚਾਰੇ,
ਗੁਰੂ ਨਾਨਕ ਪਾਤਸ਼ਾਹ ਜੀ ਦੇ ਪੰਜਵੇਂ ਸਰੂਪ ਗੁਰੂ ਅਰਜਨ ਦੇਵ ਜੀ ਮਹਾਰਾਜ ਕਿਰਪਾ ਕਰਦੇ ਨੇ, ਇਹ ਹੈ ਅਸਲੀਅਤ, ਇਹ ਹੈ ਤੱਤ ਦੀ ਗੱਲ ਜਿਹੜੀ ਮੈਂ ਕੀਤੀ ਹੈ।
ਰਾਮ ਨਾਮ ਜਪ ਪਾਰ ਉਤਾਰੇ।
ਭਾਈ ਇਸ ਅਸਲੀਅਤ ਨੂੰ ਆਪਣੇ ਨਾ ਜੀਵਨ ਦੇ ਅੰਦਰ ਧਾਰਨ ਕਰਕੇ ਵਾਹਿਗੁਰੂ ਪਰਮਾਤਮਾ ਦਾ ਨਾਮ ਜਪ, ਤੁਸੀਂ ਇਸ ਭਵਜਲ ਸੰਸਾਰ ਤੋਂ ਪਾਰ ਲੰਘ ਜਾਵੇਗਾ, ਪਾਰ ਉਤਰ ਜਾਵੇਗਾ। ਕਿਉਂਕਿ ਜਨ ਨਾਨਕ ਬੋਲੇ ਬ੍ਰਹਮ ਵਿਚਾਰ, ਗੁਰੂ ਨਾਨਕ ਪਾਤਸ਼ਾਹ ਜੀ ਵਾਧੂ ਘਾਟੂ ਗੱਲਾਂ ਨਹੀਂ ਕਰਦੇ, ਕੇਵਲ ਬ੍ਰਹਮ ਦੀ ਵਿਚਾਰ ਕਰਦੇ ਨੇ। ਲੋਕ ਜਾਣੇ ਇਹ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ। ਜਨ ਨਾਨਕ ਬੋਲੇ ਬ੍ਰਹਮ ਵਿਚਾਰ, ਅਗਲੀ ਕੰਡੀਸ਼ਨ ਜਿਹੜੀ ਲਾਈ ਹੈ ਉਹਨੂੰ ਵੀ ਧਿਆਨ ਨਾਲ ਸੁਣਨਾ। ਪਾਠ ਕਰਨਾ ਬੜੀ ਚੰਗੀ ਗੱਲ ਹੈ, ਪਾਠ ਸੁਣਨਾ ਵੀ ਬੜੀ ਚੰਗੀ ਗੱਲ ਹੈ। ਬਾਣੀ ਦਾ ਦੋ ਹੀ ਚੀਜ਼ਾਂ ਨੇ, ਮੈਂ ਬੇਨਤੀ ਕਰਾਂ, ਤੀਜੀ ਗੱਲ ਨਹੀਂ ਕੀਤੀ, ਜਾਂ ਕਰੋ ਤੇ ਜਾਂ ਸੁਣੋ। ਜੇ ਕਰਨਾ ਆਉਂਦਾ ਹੈ ਤੇ ਆਪ ਕਰ ਲਓ, ਨਹੀਂ ਕਰਨਾ ਆਉਂਦਾ ਚੰਗਾ ਪਾਠੀ ਲਾ ਕੇ ਕਰ ਸੁਣ ਲਓ, ਦੋ ਹੀ ਗੱਲਾਂ ਨੇ। ਮਹਾਰਾਜ ਵੀ ਆਖਦੇ ਨੇ ਜਨ ਨਾਨਕ ਬੋਲੇ ਬ੍ਰਹਮ ਵਿਚਾਰ, ਜੋ ਸੁਣੇ ਕਮਾਵੇ, ਸੁਣੇ ਕਮਾਵੇ ਸੋ ਉਤਰੇ ਪਾਰ। ਕਿੱਡੀ ਵੱਡੀ ਗਰੰਟੀ, ਜਿਹੜਾ ਸੁਣ ਕੇ ਜੀਵਨ ਦੇ ਅੰਦਰ ਕਮਾਉਂਦਾ ਹੈ। ਕਿਉਂਕਿ ਮੈਂ ਗੁਰਬਾਣੀ ਆਧਾਰ ਹੈ, ਬਾਣੀ ਲਾਗ ਰਹਾ ਹੂੰ। ਜਨ ਨਾਨਕ ਬੋਲੇ ਬ੍ਰਹਮ ਵਿਚਾਰ, ਜੋ ਸੁਣੇ ਕਮਾਵੇ ਸੋ ਉਤਰੇ ਪਾਰ। ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਵੀ ਕਿਰਪਾ ਕਰ ਰਹੇ ਨੇ, ਭਾਈ ਇਹ ਅਸਲੀਅਤ ਹੈ, ਇਹ ਤੱਤ ਹੈ। ਗੁਰੂ ਕੇ ਬਚਨਾਂ ਨਾਲ ਜੁੜ, ਗੁਰੂ ਕੀ ਸੰਗਤ ਕਰ, ਵਾਹਿਗੁਰੂ ਦਾ ਨਾਮ ਉੱਠਦਿਆਂ ਬਹਿੰਦਿਆਂ ਰਸਨਾ ਦੇ ਨਾਲ ਜਪ, ਤੇ ਫਿਰ ਇਸ ਭਉਜਲ ਸੰਸਾਰ ਤੋਂ ਪਾਰ ਉਤਰ ਜਾਵੇਗਾ। ਆਓ ਲੜੀਵਾਰ ਵਿਚਾਰ ਬਾਬਾ ਨਾਨਕ ਜੀ ਦੇ ਸ਼ਬਦ ਦੀ ਜੋ ਚੱਲ ਰਹੀ ਹੈ ਥਿੱਤਾਂ ਦੇ ਸੰਬੰਧ ਵਿੱਚ ਆਪਾਂ ਸਾਂਝੀ ਕਰੀਏ। ਆਓ ਸਰਵਨ ਕਰੋ ਜੀ।
ਤੇਰਸ ਤਰਵਰ ਸਮੁੰਦ ਕਿਨਾਰਾ,
ਤੇਰਸ ਤਰਵਰ ਸਮੁੰਦ ਕਿਨਾਰਾ, ਤੇਰਵੀਂ ਥਿੱਤ ਦੇ ਰਾਹੀਂ ਮਹਾਰਾਜ ਦੱਸਦੇ ਨੇ ਕਿ ਇਹ ਜਿਹੜਾ ਸਰੀਰ ਹੈ ਇਹ ਇਉਂ ਹੈ ਜਿਵੇਂ ਸਮੁੰਦਰ ਦੇ ਕਿਨਾਰੇ ਦਰਖਤ ਹੋਵੇ। ਤਰਵਰ ਜਿਵੇਂ ਸਮੁੰਦਰ ਦੇ ਕਿਨਾਰੇ ਦਰਖਤ ਹੋਵੇ, ਭਾਵ ਉਸ ਦਰਖਤ ਦੀ ਕੋਈ ਪਾਇਆ ਨਹੀਂ। ਕਦੋਂ ਸਮੁੰਦਰ ਨੇ ਢਾਹ ਲਾ ਕੇ ਉਹਨੂੰ ਆਪਣੇ ਵਿੱਚ ਸੁੱਟ ਲੈਣਾ। ਬਾਬਾ ਫਰੀਦ ਜੀ ਨੇ ਵੀ ਇਹੋ ਗੱਲ ਕੀਤੀ ਨਾ। ਬਾਬਾ ਜੀ ਆਖਦੇ ਨੇ ਕੰਧੀ ਤੇਰੇ ਰੁਖੜਾ ਕਿਚੜਕ ਬੰਨੇ ਧੀਰ। ਜਿਹੜਾ ਨਦੀ ਦੇ ਕਿਨਾਰੇ ਦਰਖਤ ਖੜਾ ਹੋਇਆ, ਕਦੋਂ ਤੱਕ ਆਪਣੀ ਆਪ ਨੂੰ ਧੀਰਜ ਵਿੱਚ ਰੱਖੇਗਾ, ਸਥਿਰ ਰਹੇਗਾ? ਕਿਉਂਕਿ ਨਦੀ ਨੇ ਢਾਹ ਲਾ ਕੇ ਉਹਨੂੰ ਆਪਣੇ ਵਿੱਚ ਸੁੱਟਣਾ ਹੀ ਸੁੱਟਣਾ। ਇੱਥੇ ਮਹਾਰਾਜ ਨੇ ਤੇਰਵੀਂ ਥਿੱਤ ਦੇ ਰਾਹੀਂ ਦੱਸਿਆ ਇਹ ਸਰੀਰ ਜਿਹੜਾ ਹੈ ਮਨੁੱਖ ਦਾ, ਇਹ ਸਮੁੰਦਰ ਦੇ ਕਿਨਾਰੇ ਜਿਹੜਾ ਦਰਖਤ ਹੈ ਉਸ ਵਾਂਗ ਹੈ।
ਅੰਮ੍ਰਿਤ ਮੂਲ ਸਿਖਰ ਲਿਵ ਤਾਰਾ,
ਪਰ ਸੰਸਾਰ ਸਮੁੰਦਰ ਦੇ ਅੰਦਰ ਸਰੀਰ ਥਿਰ ਕਿਵੇਂ ਰਹਿ ਸਕਦਾ, ਡਾਵਾਂਡੋਲ ਅਵਸਥਾ ਤੋਂ ਕਿਵੇਂ ਬਚ ਸਕਦਾ? ਅੰਮ੍ਰਿਤ ਮੂਲ ਵਾਹਿਗੁਰੂ ਪਰਮਾਤਮਾ ਦਾ ਆਤਮਕ ਜੀਵਨ ਦੇਣ ਵਾਲਾ ਜਿਹੜਾ ਨਾਮ ਹੈ ਨਾ, ਉਹ ਜੜ ਬਣ ਜਾਵੇ, ਤੇ ਫਿਰ ਸਿਖਰ
ਸਿਖਰ ਆਪਾਂ ਕਹਿੰਦੇ ਚੋਟੀ ਨੂੰ, ਚੋਟੀ ਦੀ ਗੱਲ ਕਿਹੜੀ? ਪ੍ਰਭੂ ਤੱਕ ਪਹੁੰਚ, ਉੱਥੇ ਲਿਵ ਲੱਗ ਜਾਵੇ ਤੇ ਫਿਰ ਸੰਸਾਰ ਸਮੁੰਦਰ ਦੇ ਅੰਦਰ ਡੁੱਬਣ ਦਾ ਖਤਰਾ ਨਹੀਂ, ਡਿੱਗਣ ਦਾ ਖਤਰਾ ਨਹੀਂ। ਫਿਰ ਧਿਆਨ ਦੇਵਿਓ, ਜਿਸ ਦਰਖਤ ਦੀਆਂ ਜੜ੍ਹਾਂ ਮੂਲ ਆਤਮਕ ਜੀਵਨ ਦੇਣ ਵਾਲਾ ਵਾਹਿਗੁਰੂ ਪਰਮਾਤਮਾ ਦਾ ਨਾਮ ਬਣ ਜਾਵੇ ਤੇ ਜਿਸ ਜੀਵਨ ਦੀ ਲਿਵ ਜਿਹੜੀ ਹੈ ਉਹ ਵਾਹਿਗੁਰੂ ਦੇ ਚਰਨਾਂ ਵਿੱਚ ਲੱਗ ਜਾਵੇ, ਵਾਹਿਗੁਰੂ ਤੱਕ ਪਹੁੰਚ ਹੋ ਜਾਵੇ ਤੇ ਫਿਰ ਉਸ ਜੀਵਨ ਨੂੰ ਕੋਈ ਖਤਰਾ ਨਹੀਂ।
ਡਰ ਡਰ ਮਾਰਾ ਨਾ ਬੁੱਢਾ ਕੋਈ।
ਫਿਰ ਜਿਵੇਂ ਆਪਾਂ ਡਰਦੇ ਰਹਿੰਦੇ ਹਾਂ, ਕਿਵੇਂ ਇਸ ਅਵਸਥਾ ਬਾਰੇ ਜਿਹੜੇ ਉੱਚੀ ਸੁਰਤ ਵਾਲੇ ਨੇ ਉਹ ਡਰਦੇ ਨਹੀਂ ਤੇ ਨਾ ਹੀ ਸੰਸਾਰ ਸਮੁੰਦਰ ਦੇ ਅੰਦਰ ਡੁੱਬਦੇ ਨੇ। ਡੱਡਾ ਡਰ ਉਪਜੇ ਡਰ ਜਾਈ ਤਾਂ ਡਰ ਮੈਂ ਡਰ ਰਿਹਾ ਸਮਾਈ। ਲੋਕਾਂ ਵਾਲਾ ਡਰ ਨਹੀਂ, ਵਾਹਿਗੁਰੂ ਵਾਲਾ ਨਿਰਮਲ ਭਉ ਅੰਦਰ ਪੈਦਾ ਹੋ ਜਾਵੇ, ਦੁਨੀਆਂ ਦੇ ਡਰ ਮੁੱਕ ਜਾਂਦੇ ਨੇ। ਹਰ ਨਾਕਸ਼ ਦਾ ਸਾਰਾ ਪ੍ਰਬੰਧ, ਇੱਥੋਂ ਤੱਕ ਉਸਤਾਦ ਜਿਹੜੇ ਵਿਦਿਆ ਪੜ੍ਹਾਉਣ ਵਾਲੇ ਨੇ ਤੇ ਜੜੀ ਜਨਮ ਦੇਣ ਵਾਲੀ ਮਾਂ, ਉਹਨੂੰ ਵੀ ਹਰ ਨਾਕਸ਼ ਨੇ ਆਪਣੇ ਵਾਸ ਵਿੱਚ ਕਰਕੇ ਪ੍ਰਹਲਾਦ ਨੂੰ ਡਰਾਉਣ ਦਾ ਯਤਨ ਕੀਤਾ ਤੇ ਕਿਹੜਾ ਢੰਗ ਹੈ ਕਿਹੜਾ ਨਹੀਂ ਵਰਤਿਆ ਗਿਆ, ਪਰ ਪ੍ਰਹਲਾਦ ਡਰੇ ਨਹੀਂ ਡਰਿਆ, ਕਿਉਂਕਿ ਅੰਦਰ ਨਿਰਭਉ ਬੈਠਾ ਹੋਇਆ, ਅੰਦਰ ਵਾਹਿਗੁਰੂ ਦਾ ਡਰ ਹੈ, ਦੁਨੀਆਂ ਦਾ ਡਰ ਨਹੀਂ। ਨਿਰਭਉ ਜਪੈ ਸਗਲ ਭਉ ਮਿਟੈ। ਮਹਾਰਾਜ ਆਖਦੇ ਨੇ ਜਿਵੇਂ ਅਸੀਂ ਲੋਕ ਡਰਦੇ ਰਹਿੰਦੇ, ਰੱਬ ਦੇ ਪਿਆਰੇ ਨਾਮ ਜਪਣ ਵਾਲੇ ਵਾਹਿਗੁਰੂ ਚਰਨਾਂ ਵਿੱਚ ਸੁਰ ਜੋੜਨ ਵਾਲੇ ਡਰਦੇ ਨਹੀਂ ਤੇ ਨਾ ਹੀ ਉਹ ਸੰਸਾਰ ਸਮੁੰਦਰ ਦੇ ਅੰਦਰ ਬੁੱਢੇ ਤੋਂ ਪਾਪ ਡੁੱਬਦੇ ਵੀ ਨਹੀਂ।
ਨਿਡਰ ਬੂੜਾ ਮਰਾ ਪਤ ਖੋਏ।
ਪਰ ਜਿਹੜਾ ਨਿਡਰ ਹੈ ਉਹ ਡੁੱਬ ਜਾਂਦਾ ਤੇ ਆਪਣੀ ਪਤ ਖੋਏ ਤੋਂ ਭਾਵ ਇੱਜ਼ਤ ਵੀ ਗੁਆ ਲੈਂਦਾ। ਹੁਣ ਨਿਡਰ ਕੀ ਹੈ? ਇਸ ਸ਼ਬਦ ਦੇ ਬਾਰੇ ਮੈਂ ਬੇਨਤੀ ਕਰਿਆ ਕਰਦਾ, ਬਹੁਤ ਸਾਰੇ ਬੰਦੇ ਤੁਹਾਨੂੰ ਮਿਲਣਗੇ, ਮੈਂ ਕਿਸੇ ਤੋਂ ਡਰਦਾ? ਮੈਂ ਕਿਸੇ ਦੀ ਪਰਵਾਹ ਕਰਦਾ? ਠੀਕ ਹੈ, ਨਹੀਂ ਡਰਨਾ ਚਾਹੀਦਾ, ਪਰ ਜਿਸ ਗੱਲੋਂ ਲੋਕ ਤੈਨੂੰ ਡਰਾ ਰਹੇ ਨੇ ਧਿਆਨ ਦੇਵੀ, ਉਹ ਕਮੀ, ਉਹ ਐਬ, ਉਹ ਦੋਸ਼ ਤੇਰੇ ਅੰਦਰ ਨਹੀਂ ਹੋਣਾ ਚਾਹੀਦਾ, ਫਿਰ ਤੈਨੂੰ ਡਰ ਹੈ। ਤੇ ਜੇ ਕਮੀਆਂ ਨਾਲ ਭਰਿਆ ਹੋਇਆ ਔਗੁਣ ਤੇਰੇ ਅੰਦਰ ਨੇ ਤੇ ਫਿਰ ਵੀ ਕੋਈ ਜਾ ਰਿਹਾ ਮੈਂ ਨੀ ਕਿਸੇ ਕੋਲੋਂ ਡਰਦਾ ਤੇ ਮੇਰੀ ਬੇਨਤੀ ਫਿਰ ਢੀਠ ਹੈ, ਫਿਰ ਨਿਡਰ ਨਹੀਂ। ਮਹਾਰਾਜ ਆਖਦੇ ਨੇ ਜਿਹੜਾ ਨਿਡਰ ਹੈ ਭਾਵ ਰੱਬ ਦਾ ਡਰ ਨਹੀਂ ਮੰਨਦਾ, ਗੁਰੂ ਦਾ ਡਰ ਨਹੀਂ ਮੰਨਦਾ, ਉਹ ਡੁੱਬੇਗਾ ਤੇ ਆਪਣੀ ਇੱਜ਼ਤ ਵੀ ਗਵਾਏਗਾ।
ਡਰ ਮਹਿ ਘਰ ਘਰ ਮਹਿ ਡਰ ਜਾਣਾ।
ਜਿਹੜਾ ਆਪਣੇ ਹਿਰਦੇ ਵਿੱਚ ਵਾਹਿਗੁਰੂ ਪਰਮਾਤਮਾ ਦਾ ਡਰ ਨਿਰਮਲ ਭਉ ਪੈਦਾ ਕਰ ਲੈਂਦਾ, ਉਹ ਸਾਧ ਸੰਗਤ ਫਿਰ ਹਮੇਸ਼ਾ ਆਪਣੇ ਹਿਰਦੇ ਦੇ ਅੰਦਰ ਇਸ ਗੱਲ ਨੂੰ ਟਿਕਾਈ ਰੱਖਦਾ ਹੈ।
ਤਖਤ ਨਿਵਾਸ ਸੱਚ ਮਨ ਭਾਣਾ।
ਤੇ ਜਿਹੜਾ ਸੱਚੇ ਦੇ ਨਾਲ ਆਪਣੇ ਮਨ ਨੂੰ ਭਾਣਾ ਭਾਵ ਜੋੜਦਾ, ਸੱਚੇ ਨਾਲ ਆਪਣੇ ਮਨ ਨੂੰ ਜੋੜਦਾ, ਉਹ ਤਖਤ ਤੇ ਨਿਵਾਸ ਹੋ ਜਾ, ਤਖਤ ਤੇ ਬੈਠਦਾ। ਅਬ ਤੋ ਜਾਏ ਚਰੇ ਸਿੰਘਾਸਨ ਮਿਲੇ ਹੈ ਸਾਰੰਗ ਪਾਰੀ। ਰੇਰੇ ਦਰਗਾਹ ਕਹੇ ਨਾ ਕੋ, ਆਓ ਬੈਠ ਆਦਰ ਸੁਖ ਦੇ। ਜਿਹੜੇ ਵਾਹਿਗੁਰੂ ਪਰਮਾਤਮਾ ਦੇ ਨਾਲ ਜੁੜਦੇ ਨੇ, ਸੱਚੇ ਨਾਮ ਨਾਲ ਜੁੜਦੇ ਨੇ, ਉਹਨਾਂ ਨੂੰ ਫਿਰ ਸੱਚਾ ਤਖਤ ਜਿਹੜਾ ਨਾ ਉਹ ਜੀਵਨ ਦੇ ਅੰਦਰ ਪ੍ਰਾਪਤ ਹੁੰਦਾ ਹੈ, ਕਿਉਂਕਿ ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ।
ਚੌਦਸ ਚੌਥੇ ਥਾਵੇ ਲਹਿ ਪਾਵਾ।
ਚੌਦਸ ਚੌਦਵੀਂ ਤਰੀਕ, ਇਸ ਵਿੱਚ ਮਹਾਰਾਜ ਆਖਦੇ ਨੇ ਜਿਹੜਾ ਚੌਥੇ ਪਦ ਦੇ ਅੰਦਰ ਲੈ ਪਾਵੇ ਪ੍ਰਾਪਤ ਕਰ ਲੈਂਦਾ ਹੈ।
ਰਾਜਸ ਤਾਮਸ ਸਤਕਾਲ ਸਮਾਵਾ
ਤੇ ਉਸ ਦੇ ਰਜੋ ਗੁਣ ਤਮੋ ਗੁਣ ਸਤੋ ਗੁਣ ਗੁਣ ਜਿਹੜੇ ਨੇ ਮਿਟ ਜਾਂਦੇ ਨੇ, ਕਿਉਂਕਿ ਰਜਗੁਣ ਤਮ ਗੁਣ ਸਤਗੁਣ ਕਹੀਏ ਇਹ ਸਭ ਤੇਰੀ ਮਾਇਆ। ਚੌਥੇ ਪਦ ਕੋ ਜੋ ਨਰ ਚੀਨੇ ਤੇ ਨਹੀਂ ਪਰਮ ਪਦ ਪਾਇਆ, ਤੀਨ ਵਿਆਪੈ ਜਗਤ ਕੋ ਤੁਰਿਆ ਪਾਵੈ ਕੋਏ। ਚੌਥੇ ਪਦ ਮੇ ਹਰ ਕੀ ਜਿੰਦ ਜਨ ਕੀ ਜਿੰਦ, ਚੌਥੇ ਪਦ ਮੇ ਜਨ ਕੀ ਜਿੰਦ ਮਹਾਰਾਜ ਆਖਦੇ ਨੇ। ਚੌਦਸ ਚੌਦਵੀਂ ਤ੍ਰਿਥਿਤ ਦੇ ਰਾਹੀਂ ਕਿ ਜਿਹੜਾ ਰਜੋ ਗੁਣ ਤਮੋ ਗੁਣ ਸਤੋ ਗੁਣ ਨੂੰ ਛੱਡ ਕੇ ਤਿਆਗ ਕੇ ਚੌਥੇ ਪਦ ਦੇ ਅੰਦਰ ਆਪਣੀ ਦੀ ਬੁਲਾਉਂਦਾ ਹੈ।
ਸਸੀਅਰ ਕਾ ਘਰ ਸੂਰ ਸਮਾਵਾ,
ਸਸੀਅਰ ਚੰਦਰਮਾ, ਸੂਰ ਸੂਰਜ, ਜਿੱਥੇ ਸ਼ਾਂਤੀ ਦੀ ਗੱਲ ਆਵੇਗੀ ਚੰਦਰਮਾ, ਤੇ ਜਿੱਥੇ ਤਪਸ਼ ਦੀ ਗੱਲ ਆਵੇਗੀ ਉੱਥੇ ਸੂਰਜ। ਸਸੀਅਰ ਕਹਿ ਕਰ ਸੂਰ ਸਮਾਵੈ, ਜਿਹੜਾ ਪਹਿਲਾਂ ਸੂਰਜ ਦੀ ਤਰ੍ਹਾਂ ਤਪਦਾ ਸੀ ਹੁਣ ਉਹ ਸ਼ਾਂਤੀ ਵਿੱਚ ਆ ਜਾਂਦਾ ਹੈ, ਸ਼ਾਂਤ ਸੁਭਾਅ ਦਾ ਬਣ ਜਾਂਦਾ ਹੈ। ਕੌਣ? ਜਿਹੜਾ ਰਜੋ ਤਮੋ ਸਤੋ ਗੁਣਾਂ ਨੂੰ ਤਿਆਗ ਕੇ ਚੌਥੇ ਪਦ ਦੇ ਅੰਦਰ ਆਪਣੀ ਦੀ ਬੁਲਾਉਂਦਾ ਹੈ।
ਯੋਗ ਜੁਗਤ ਕੀ ਕੀਮਤ ਪਾਵਾ,
ਉਹਨੂੰ ਵਾਹਿਗੁਰੂ ਪਰਮਾਤਮਾ ਦੇ ਨਾਲ ਜੁੜਨ ਦੀ ਜੁਗਤ ਦੀ ਕੀਮਤ ਸਮਝ ਵਿੱਚ ਆ ਜਾਂਦੀ। ਯੋਗ ਤੋਂ ਭਾਵ ਜੁੜਨਾ, ਜੁਗਤ ਤੋਂ ਭਾਵ ਤਰੀਕਾ, ਉਹਨੂੰ ਵਾਹਿਗੁਰੂ ਪਰਮਾਤਮਾ ਦੇ ਨਾਲ ਜੁੜਨ ਦੀ ਜਿਹੜੀ ਜੁਗਤੀ ਹੈ ਉਸ ਦੀ ਸਮਝ ਆ ਜਾਂਦੀ, ਉਸ ਦੀ ਕਦਰ ਉਹ ਕਰਦਾ ਹੈ।
ਚੌਦਸ ਭਵਨ ਪਾਤਾਲ ਸਮਾਏ,
ਉਹ ਵਾਹਿਗੁਰੂ ਪਰਮਾਤਮਾ ਜਿਹੜਾ ਚੌਦਾਂ ਭਵਨਾਂ ਦੇ ਵਿੱਚ ਤੇ ਸੱਤਾਂ ਪਤਾਲਾਂ ਦੇ ਵਿੱਚ ਸਮਾਇਆ ਹੋਇਆ ਹੈ।
ਖੰਡ ਬ੍ਰਹਿਮੰਡ ਰਹਿਆ ਲਿਵਲਾਏ,
ਜਿਹੜਾ ਖੰਡ ਵਿੱਚ ਵੀ ਹੈ ਬ੍ਰਹਿਮੰਡ ਵਿੱਚ ਵੀ ਹੈ, ਚੌਥੇ ਪਦ ਦੇ ਅੰਦਰ ਜਿਉਣ ਵਾਲਾ ਉਸ ਵਾਹਿਗੁਰੂ ਪਰਮਾਤਮਾ ਦੇ ਨਾਲ ਆਪਣੀ ਦਿਵ ਜੋੜੀ ਰੱਖਦਾ ਹੈ। ਸ਼ਬਦ ਦਾ ਭਾਵ ਇਹ ਹੈ ਕਿ ਅਸੀਂ ਥਿੱਤਾਂ ਦੇ ਚੱਕਰ ਵਿੱਚ ਨਹੀਂ ਪੈਣਾ, ਬਲਕਿ ਗੁਰਮਤਿ ਦਾ ਗਿਆਨ, ਗੁਰੂ ਦੀ ਮੱਤ ਆਪਣੇ ਜੀਵਨ ਦੇ ਅੰਦਰ ਧਾਰਨ ਕਰਕੇ ਰਜੋ ਗੁਣ ਤਮੋ ਗੁਣ ਸਤੋ ਗੁਣ ਤੋਂ ਉੱਚੇ ਉੱਠ ਕੇ ਆਪਣੇ ਜੀਵਨ ਦੇ ਅੰਦਰ ਨਿਡਰ ਹੋ ਕੇ ਵਾਹਿਗੁਰੂ ਪਰਮਾਤਮਾ ਦੇ ਨਿਰਮਲ ਭਾਵ ਵਿੱਚ ਵਿਚਰ ਕੇ ਆਪਣਾ ਜੀਵਨ ਬਤੀਤ ਕਰਾਂਗੇ। ਲੋਕ ਨਾਲ ਪ੍ਰਲੋਕ ਸਹੁਰੇਗਾ, ਭੁੱਲਾਂ ਚੁੱਕਾਂ ਦੀ ਖਿਮਾ, ਧੰਨਵਾਦ ਸਤਿਗੁਰਾਂ ਦਾ, ਆਪ ਸੰਗਤਾਂ ਦਾ। ਆਓ ਅਖੀਰਲੀਆਂ ਪੰਕਤੀਆਂ ਦਾ ਪਾਠ ਸਰਵਨ ਕਰੋ ਜੀ।
ਚੌਦਸ ਭਵਨ ਪਾਤਾਲ ਸਮਾਏ,
ਖੰਡ ਬ੍ਰਹਿਮੰਡ ਰਹਿਆ ਲਿਵਲਾਏ,
ਵਾਹਿਗੁਰੂ ਜੀ ਕਾ ਖਾਲਸਾ।